ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਨ ਇਸ਼ਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ ਖੰਡਨੰ ਕਲ ਕਲੇਸਹ ਪ੍ਰਭ ਸਿਮਰ ਨਾਨਕ ਨਹ ਦੂਰ ਨਹ ਮਨ ਇਸ਼ਾ ਦਾਨ ਕਰਨੰ ਸਰਬਤਰ ਆਸਾ ਪੂਰਨ ਹੈ ਖੰਡਨੰ ਕਲ ਕਲੇਸਹ ਪ੍ਰਭ ਸਿਮਰ ਨਾਨਕ ਨਹ ਦੂਰ ਨਹ ਹਬ ਰੰਗ ਮਾਣ ਹੈ ਜਿਸ ਸੰਗ ਤੈ ਸਿਉਂ ਲਾਈਆ ਨੇ ਹੋ ਸੋ ਸਹੁ ਬਿੰਦ ਨਾ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹੋ ਪੌੜੀ ਜੀਉ ਪ੍ਰਾਣ ਤਨ ਧਨ ਦੀਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਥ ਅਸ ਦੀਏ ਰਚ ਭਲੇ ਸੰਜੋਗ ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲਹ ਜਾਹਿ ਵਿਜੋਗ ਸਾਧ ਸੰਗ ਹਰ ਗੁਣ ਰਮੋ ਬਿਨ ਸੇ ਸਭ ਰੋਗ ਹਰ ਸਿਮਰਤ ਤਨ ਮਨ ਹਰਿਆ ਲਹ ਜਾਹਿ ਵਿਜੋਗ ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲਹ ਜਾਹਿ ਵਿਜੋਗ ਸਾਧ ਸੰਗ ਹਰ ਗੁਣ ਰਮੋ ਬਿਨ ਸੇ ਸਭ ਰੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰ ਸਮੁੱਚੀ ਮਾਨਵਤਾ ਨੂੰ ਜੋ ਉਪਦੇਸ਼ ਹੁਕਮਨਾਮਾ ਬਖਸ਼ਿਆ, ਇਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਨ, ਆਪ ਹਜ਼ੂਰ ਵਿੱਚ ਵਰਤ ਕੇ ਆਪਣੇ ਇਸ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਕਰਾ ਲੈਣ। ਇਹ ਅੰਮ੍ਰਿਤ ਬਚਨ ਜੈਤ ਸਰੀ ਕੀ ਵਾਰ ਜੋ ਪੰਚਮ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤੀ ਹੈ, ਉਸ ਵਿੱਚੋਂ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਆਓ ਸਾਧ ਸੰਗਤ, ਆਪ ਜਿਤਨੇ ਸਤਿਗੁਰੂ ਜੀ ਦੇ ਇਸ ਅਸਥਾਨ ਤੇ ਹਾਜ਼ਰ ਹੋ ਜਾਂ ਘਰਾਂ ਵਿੱਚ ਬੈਠੇ ਇਸ ਅਸਥਾਨ ਤੋਂ ਗੁਰਮਤ ਸਮਾਗਮ ਦੇਖ ਸੁਣ ਰਹੇ ਹੋ, ਅਸੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇਸ਼ਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ।
ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਨੇ ਸਾਡੇ ਤੇ ਇਸ ਮਾਨਵਤਾ ਤੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ। ਜੋ ਰੂਹਾਨੀ ਖਜ਼ਾਨਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ, ਉਸ ਦੀ ਕੋਈ ਕੀਮਤ ਅਦਾ ਹੀ ਨਹੀਂ ਕਰ ਸਕਦਾ। ਹਜ਼ੂਰ ਨੇ ਸਾਰੀ ਬਾਣੀ ਇੱਕ ਜਗ੍ਹਾ ਤੇ ਇਕੱਤਰ ਕੀਤੀ ਤੇ ਇਸ ਰੂਹਾਨੀ ਖਜ਼ਾਨੇ ਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਿਤ ਕੀਤਾ, ਪ੍ਰਕਾਸ਼ ਕੀਤਾ। ਔਰ ਉਸੇ ਖਜ਼ਾਨੇ ਵਿੱਚੋਂ ਬਹੁਤ ਸਾਰਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹਿੱਸਾ ਹੈ, ਉਹ ਪੰਚਮ ਸਤਿਗੁਰਾਂ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਅੱਜ ਜੋ ਸਤਿਗੁਰਾਂ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਇਹ ਸਤਿਗੁਰਾਂ ਦੀ ਜੈਤ ਸਰੀ ਰਾਗ ਵਿੱਚ ਜੋ ਵਾਰ ਹੈ, ਇਸ ਵਾਰ ਦੀ ਤੀਸਰੀ ਪੌੜੀ, ਔਰ ਇਸ ਪੌੜੀ ਦੇ ਨਾਲ ਦੋ ਸਲੋਕ ਨੇ। ਜੈਤ ਸਰੀ ਕੀ ਵਾਰ ਦੀਆਂ ਕੁੱਲ ਪੌੜੀਆਂ ਜਿਹੜੀਆਂ ਨੇ ਉਹ 20 ਨੇ। ਹਰ ਇੱਕ ਪੌੜੀ ਦੇ ਨਾਲ ਦੋ ਦੋ ਸਲੋਕ ਨੇ। ਔਰ ਇਸ ਵਾਰ ਨੂੰ ਸਤਿਗੁਰਾਂ ਨੇ ਜਿਹੜਾ ਭਾਸ਼ਾ ਵਰਤੀ ਇਸ ਵਿੱਚ, ਹਰ ਇੱਕ ਪੌੜੀ ਨਾਲ ਦੋ ਦੋ ਸਲੋਕ, ਹਰ ਪੌੜੀ ਦਾ ਪਹਿਲਾ ਸਲੋਕ ਜੋ ਹੈ ਉਹ ਸਹਸਕ੍ਰਿਤੀ ਹੈ, ਦੂਸਰਾ ਜਿਹੜਾ ਸਲੋਕ ਹੈ ਅੱਜ ਦੀ ਸ਼ਬਦਾਵਲੀ ਚ ਪੱਛਮੀ ਪੰਜਾਬੀ ਜਾਂ ਲਹਿੰਦੀ ਪੰਜਾਬੀ ਵਿਚ ਹੈ ਤੇ ਜਿਹੜੀ ਸਤਿਗੁਰਾਂ ਨੇ ਪੌੜੀ ਦਰਜ ਕੀਤੀ ਹੈ ਇਹ ਪੌੜੀ ਸਤਿਗੁਰਾਂ ਨੇ ਠੇਠ ਪੰਜਾਬੀ ਜਿਹੜੀ ਅਸੀਂ ਵਰਤਨੇ ਹਾਂ ਉਸ ਵਿਚ ਉਚਾਰਨ ਕੀਤੀ ਹੈ। ਸਤਿਗੁਰੂ ਜੀ ਨੇ ਅੱਜ ਇਸ ਪੌੜੀ ਦੇ ਪਹਿਲੇ ਸਲੋਕ ਵਿਚ ਬਖਸ਼ਿਸ਼ ਕੀਤੀ। ਇਸ ਵਿਚ ਹਜ਼ੂਰ ਫਰਮਾ ਰਹੇ ਹਨ ਕਿ ਮਨ ਇੱਛਾ ਦਾਨ ਕਰਨ ਕਿ ਉਹ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਜਿਹੜੀ ਵੀ ਮਨ ਦੇ ਅੰਦਰ ਇੱਛਾ ਹੁੰਦੀ ਹੈ ਜੀਵ ਦੇ ਮਨ ਦੀ ਇੱਛਾ ਨੂੰ ਪੂਰੀ ਕਰਨ ਵਾਲੇ ਨੇ। ਇਉਂ ਕਹਿ ਲਈਏ ਕਿ ਪਾਰ ਬ੍ਰਹਮ ਪਰਮੇਸ਼ਵਰ ਜੀ ਜੋ ਮਨੁੱਖ ਮਨ ਦੇ ਵਿਚ ਇੱਛਦਾ ਸੋਚਦਾ ਹੈ ਉਹ ਦਾਨ ਉਹ ਦਾਤ ਉਹਨੂੰ ਬਖਸ਼ ਦਿੰਦੇ ਆ ਤੇ ਵਾਹਿਗੁਰੂ ਪਰਮਾਤਮਾ ਜੀ ਸਾਰੇ ਜੀਵਾਂ ਦੀਆਂ ਸਾਰੀਆਂ ਥਾਵਾਂ ਤੇ ਜਿੰਨੀਆਂ ਵੀ ਆਸ਼ਾਵਾਂ ਨੇ ਉਹ ਆਸ ਵੀ ਪੂਰੀ ਕਰਨ ਵਾਲੇ ਆ, ਮਨ ਇੱਛਤ ਦਾਨ ਵੀ ਬਖਸ਼ਿਸ਼ ਕਰਨ ਵਾਲੇ ਹਨ।
ਸਰਬਤਰ ਆਸਾ ਪੂਰਨ ਹੈ,
ਸਾਰੇ ਜੀਵਾਂ ਦੀਆਂ ਜਿਹੜੀਆਂ ਆਸਾਂ ਨੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਪੂਰੀਆਂ ਕਰਦੇ ਹਨ।
ਖੰਡਨੰ ਕਲ ਕਲੇਸ਼ ਹੈ,
ਤੇ ਪਾਰ ਬ੍ਰਹਮ ਪਰਮੇਸ਼ਵਰ ਜੀ ਖੰਡਨੰ ਕਲ ਕਲੇਸ਼ ਹੈ ਕਿ ਉਹ ਪਰਮੇਸ਼ਵਰ ਜੀ, ਖੰਡਨ ਦਾ ਅਰਥ ਹੁੰਦਾ ਖਤਮ ਕਰਨਾ ਟੁਕੜੇ ਕਰਨੇ, ਕਲ ਦਾ ਲਫ਼ਜ਼ੀ ਅਰਥ ਕਰਾਂਗੇ ਝਗੜੇ। ਜਿੰਨੇ ਵੀ ਝਗੜੇ ਨੇ ਜਿੰਨੇ ਵੀ ਕਲੇਸ਼ ਨੇ ਉਹ ਪਾਰ ਬ੍ਰਹਮ ਪਰਮੇਸ਼ਵਰ ਜੀ ਉਹਨਾਂ ਦੇ ਖੰਡਨ ਕਰਨ ਵਾਲੇ ਨੇ। ਫਿਰ ਇਹਦੇ ਅਰਥ ਕਿ ਜੀਵ ਦੇ ਮਨ ਦੀਆਂ ਇੱਛਾ ਜਿਹੜੇ ਅੰਦਰ ਇਹਦੇ ਦਾਤਾ ਪ੍ਰਾਪਤ ਕਰਨ ਲਈ ਫੁਰਨੇ ਪੈਦਾ ਹੁੰਦੇ ਆ, ਸੱਚ ਇਹ ਵੇ ਕਿ ਪਾਰ ਬ੍ਰਹਮ ਪਰਮੇਸ਼ਵਰ ਜੀ ਇਸ ਦੇ ਮਨ ਦੀ ਇੱਛਾ ਅਨੁਸਾਰ ਦਾਤ ਵੀ ਦਿੰਦੇ ਆ, ਸਾਰਿਆਂ ਦੀਆਂ ਆਸਾਂ ਵੀ ਪੂਰੀਆਂ ਕਰਦੇ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ ਜਿੰਨੇ ਕਲੇਸ਼ ਨੇ ਜਿੰਨੇ ਝਗੜੇ ਨੇ ਜਿੰਨੇ ਬਖਾਦ ਨੇ ਉਹਨਾਂ ਸਾਰਿਆਂ ਦਾ ਖੰਡਨ ਉਹਨਾਂ ਦਾ ਖਾਤਮਾ ਵੀ ਵਾਹਿਗੁਰੂ ਜੀ ਹੀ ਕਰਦੇ ਹਨ।
ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ,
ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਉਸ ਪਾਰ ਬ੍ਰਹਮ ਪਰਮੇਸ਼ਵਰ ਦਾ ਸਿਮਰਨ ਕਰ ਕਿ ਜਿਉਂ ਸਿਮਰਨ ਕਰੇਗਾ ਤਿਸ ਨੂੰ ਤੈਨੂੰ ਉਸ ਦੀ ਹਜ਼ੂਰੀ ਨਸੀਬ ਹੋਵੇਗੀ ਕਿ ਉਹ ਪਾਰ ਬ੍ਰਹਮ ਪਰਮੇਸ਼ਵਰ ਤੇਰੇ ਤੋਂ ਦੂਰ ਨਹੀਂ। ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਪਹਿਲੇ ਸਲੋਕ ਦੇ ਅੰਦਰ ਕਰਤਾ ਪੁਰਖ ਵਾਹਿਗੁਰੂ ਜੀ ਉਹਨਾਂ ਦਾ ਨਾਮ ਉਹਨਾਂ ਦਾ ਸਿਮਰਨ ਉਹਨਾਂ ਦੀ ਇਬਾਦਤ ਕਰਨ ਵਾਸਤੇ ਸਾਨੂੰ ਪ੍ਰੇਰ ਰਹੇ ਨੇ ਕਿ ਜਿਹੜੇ ਪਾਰ ਬ੍ਰਹਮ ਪਰਮੇਸ਼ਵਰ ਜੀ ਹਰ ਇੱਛਾ ਪੂਰੀ ਕਰਦੇ ਨੇ। ਸਾਧ ਸੰਗਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿਚ ਜਦੋਂ ਅਸੀਂ ਹਜ਼ੂਰ ਦੇ ਦੀਦਾਰ ਕਰਨੇ ਖਾਂ ਇਸ ਪੱਖ ਤੋਂ ਜੋ ਵੀ ਜੀਵ ਦੇ ਅੰਦਰ ਦੀ ਇੱਛਾ ਹੈ, ਸੱਚ ਇਹ ਵੇ ਸੰਸਾਰ ਵਿਚ ਕੋਈ ਵੀ ਮਨੁੱਖ ਉਸ ਦੀ ਇੱਛਾ ਨੂੰ ਮੁਕੰਮਲ ਤੌਰ ਤੇ ਪੂਰੀਆਂ ਨਹੀਂ ਕਰ ਸਕਦਾ, ਭਾਵੇਂ ਉਹ ਮਾਂ ਬਾਪ ਹੋਣ ਭਾਵੇਂ ਉਹ ਸੰਸਾਰ ਦੇ ਕੋਈ ਰਿਸ਼ਤੇ ਹੋਣ, ਤੇ ਸੱਚ ਇਹ ਵੇ ਭਾਵੇਂ ਇਨਸਾਨ ਦੀ ਆਪਣੀ ਖੁਦ ਵੀ ਮਿਹਨਤ ਮੁਸ਼ਕਤ ਹੋਵੇ, ਕਿਉਂਕਿ ਜੋ ਕੁਛ ਪ੍ਰਾਪਤ ਕਰਨਾ ਚਾਹੁੰਦਾ ਜ਼ਰੂਰੀ ਨਹੀਂ ਕਿ ਹਰ ਉਹਨੂੰ ਚੀਜ਼ ਪ੍ਰਾਪਤ ਹੋ ਸਕੇ ਸੰਸਾਰ ਵਿਚ ਨਹੀਂ, ਪਰ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਨੇ ਜੀ ਜਿਹੜੀ ਹਰ ਇੱਛਾ ਨੂੰ ਪੂਰੀ ਕਰ ਸਕਦੇ ਨੇ ਤੇ ਕਰਦੇ ਨੇ, ਕਿਉਂਕਿ ਉਹਨਾਂ ਦੇ ਘਰ ਵਿਚ ਕਿਸੇ ਚੀਜ਼ ਦਾ ਤੋਟਾ ਹੈ ਹੀ ਨਹੀਂ। ਤਾਂ ਹੀ ਸਤਿਗੁਰੂ ਦੇ ਬਚਨ ਅਸੀਂ ਰੋਜ਼ ਪੜ੍ਹਨੇ ਆ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਉਸ ਵਾਹਿਗੁਰੂ ਜੀ ਦੇ ਘਰ ਵਿਚ ਸਭ ਕੁਛ ਹੈ ਜੀ। ਇਹ ਨਹੀਂ ਕਿਹਾ ਵੀ ਬਸ ਇੰਨੇ ਕੁ ਪਦਾਰਥ ਨੇ ਇਸ ਤੋਂ ਅੱਗੇ ਨੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੈ। ਵਾਹਿਗੁਰੂ ਜੀ ਜਿਹਨੂੰ ਆਪ ਜੀ ਬਖਸ਼ਿਸ਼ ਕਰ ਦਿਓ। ਇਸੇ ਕਰਕੇ ਗੁਰੂ ਰਾਮਦਾਸ ਜੀ ਦਾ ਬਚਨ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇਨਾ। ਧੰਨ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੀ। ਕਈ ਵਾਰੀ ਇਹ ਕਿਹਾ ਜਾਂਦਾ ਹੈ ਪਾਰ ਜਾਤ ਰੁੱਖ ਮਨ ਦੀਆਂ ਕਾਮਨਾਵਾਂ ਪੂਰੀਆਂ ਕਰਦਾ, ਕਾਮ ਤਿੰਨ ਗਊ ਜਿਹੜੀ ਇਹ ਕਾਮਨਾਵਾਂ ਪੂਰੀਆਂ ਕਰਦੀ। ਪਰ ਗੁਰਮੁਖੋ, ਗੁਰਮਤ ਇਹ ਗੱਲ ਸਾਨੂੰ ਦ੍ਰਿੜ ਕਰਾ ਰਹੀ ਹੈ, ਕਿਸੇ ਪਾਰ ਜਾਤ ਰੁੱਖ ਤੋਂ ਮਤ ਕਾਮਨਾ ਕਰੀ, ਕਿਸੇ ਕਾਮ ਤਿੰਨ ਗਊ ਨੇ ਕਾਮਨਾ ਨਹੀਂ ਪੂਰੀ ਕਰਨੀ, ਤੂੰ ਉਸ ਪਾਰ ਬ੍ਰਹਮ ਪਰਮੇਸ਼ਵਰ ਦਾ ਸਿਮਰਨ ਕਰ ਜਿਸ ਦੇ ਅਧੀਨ ਪਾਰ ਜਾਤ ਤੇ ਕਾਮ ਧੇਨ ਗਊ ਵੀ ਹੈ। ਜਿਵੇਂ ਅਸੀਂ ਪਾਠ ਕਰ ਰਹੇ ਹਾਂ, ਇੱਛਾ ਪੂਰਕ ਸਰਵ ਸੁਖ ਦਾਤਾ ਹਰ ਜਾਂ ਕਹਿ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀ ਅੜੇ। ਬਸ ਉਸ ਵਾਹਿਗੁਰੂ ਜੀ ਨੂੰ ਚੇਤੇ ਕਰ। ਉਂਝ ਸਤਿਗੁਰਾਂ ਨੇ ਨਾ ਜੀ ਬਾਣੀ ਵਿਚ ਕਾਮ ਧੇਨ ਤੇ ਪਾਰ ਜਾਤ ਵੀ ਪਰਮੇਸ਼ਵਰ ਜੀ ਦੇ ਨਾਮ ਨੂੰ ਕਿਹਾ ਹੈ। ਹਜ਼ੂਰ ਬਚਨ ਕਰ ਰਿਹਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ। ਇਹ ਸਤਿਗੁਰੂ ਬਚਨ ਕਰ ਰਿਹਾ ਭਾਈ, ਪਾਰ ਬ੍ਰਹਮ ਪਰਮੇਸ਼ਵਰ ਜੀ ਮਨ ਦੀਆਂ ਇੱਛਾ ਨੂੰ ਪੂਰੀਆਂ ਕਰਨ ਵਾਲੇ ਨੇ, ਉਹ ਸਾਰਿਆਂ ਜੀਵਾਂ ਦੀਆਂ ਆਸਾਂ ਪੂਰੀਆਂ ਕਰਦੇ ਨੇ, ਤੇ ਉਸ ਕਰਤੇ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰ, ਕਿਉਂਕਿ ਸਿਮਰਨ ਕਰੇਗਾ ਤੇ ਪਰਮਾਤਮਾ ਦੀ ਹਜ਼ੂਰੀ ਤੈਨੂੰ ਨਸੀਬ ਹੋਵੇਗੀ, ਉਹ ਪਾਰ ਬ੍ਰਹਮ ਪਰਮੇਸ਼ਵਰ ਤੇਰੇ ਤੋਂ ਦੂਰ ਨਹੀਂ, ਕਿਉਂਕਿ ਨਾਮ ਵਿਚ ਏਡੀ ਵੱਡੀ ਬਰਕਤ ਹੈ। ਥੋੜੀ ਜਿਹੀ ਇੱਕ ਬੇਨਤੀ ਹੋਰ, ਕਈ ਵਾਰੀ ਅਸੀਂ ਦੋ ਲਫ਼ਜ਼ ਵਰਤਦੇ ਆਏ ਹਾਂ, ਇੱਕ ਸ਼ਬਦ ਹੈ ਹੁਕਮ ਤੇ ਦੂਜਾ ਸ਼ਬਦ ਹੈ ਹੁਕਮੀ। ਹੁਕਮੀ ਹੁਕਮ ਕਰਨ ਵਾਲਾ, ਇੱਕ ਸ਼ਬਦ ਹੈ ਨਾਮ ਤੇ ਦੂਸਰਾ ਸ਼ਬਦ ਹੈ ਨਾਮੀ। ਨਾਮੀ ਦਾ ਅਰਥ ਜਿਸ ਨੂੰ ਆਪਾਂ ਜਪਣ ਲੱਗੇ ਹਾਂ, ਜਿਸ ਦਾ ਨਾਮ ਲੈਣ ਲੱਗੇ ਹਾਂ। ਆਮ ਸੰਸਾਰੀ ਤੌਰ ਤੇ ਕਿਸੇ ਇਨਸਾਨ ਦੇ ਨਾਮ ਨੂੰ ਪੁਕਾਰੋ ਤੇ ਉਹਦੀ ਹਾਜ਼ਰੀ ਮਹਿਸੂਸ ਨਹੀਂ ਹੋਵੇਗੀ। ਉਹ ਇਹ ਨਹੀਂ ਕਿ ਨਾਮ ਦੀ ਆਵਾਜ਼ ਦਿੱਤੀ ਉਹ ਆ ਜਾਏਗਾ, ਨਹੀਂ ਪਿਆਰਿਓ। ਪਾਰ ਬ੍ਰਹਮ ਪਰਮੇਸ਼ਵਰ ਉਹ ਐਸੇ ਬਖਸ਼ਿੰਦ ਨੇ, ਇੱਕੋ ਵੇਲੇ ਅਣਗਿਣਤ ਜੀਵ ਉਸ ਕਰਤੇ ਪੁਰਖ ਵਾਹਿਗੁਰੂ ਜੀ ਦਾ ਨਾਮ ਲੈ ਕੇ ਪੁਕਾਰਨ, ਤੇ ਸੱਚ ਇਹ ਵੇ ਉਹ ਨਾਮੀ ਨਾਮ ਜਪਣ ਵਾਲੇ ਹਰ ਇੱਕ ਦੇ ਅੰਗ ਸੰਗ ਹੀ ਹੁੰਦੇ। ਫਿਰ ਇਸ ਨੂੰ ਮੈਂ ਫਿਰ ਦੁਬਾਰਾ ਦੁਹਰਾ ਦੇਣਾ ਕਿ ਮੰਨ ਲਓ ਇੱਕ ਇਨਸਾਨ ਦਾ ਨਾਮ ਹੈ, ਕੋਈ ਵੀ ਇਨਸਾਨ ਹੋਵੇ, ਤੇ ਉਸ ਨੂੰ ਜੇ ਕੋਈ ਉਹਦੇ ਨੇੜੇ ਰਿਸ਼ਤੇਦਾਰ ਆਵਾਜ਼ ਮਾਰੇ, ਹਾਲਾਂ ਉਹ ਆਪ ਉੱਥੇ ਹਾਜ਼ਰ ਨਹੀਂ, ਜਿੰਨਾ ਮਰਜ਼ੀ ਆਵਾਜ਼ ਮਾਰੀ ਜਾਏ ਉਸ ਦੀ ਉੱਥੇ ਹੋਂਦ ਨਹੀਂ, ਹਾਜ਼ਰੀ ਨਹੀਂ ਹੋ ਸਕਦੀ, ਉਹ ਇੱਕੋ ਵੇਲੇ ਇੱਕੋ ਥਾਂ ਤੇ ਹੀ ਹੋਵੇਗਾ। ਪਰ ਵਾਹਿਗੁਰੂ ਜੀ ਐਸੇ ਨੇ ਜਿਹੜੇ ਸਰਬਕਾਲੀ ਨੇ, ਸਰਬਦੇਸ਼ੀ ਨੇ, ਹਰ ਇੱਕ ਦੇਸ਼ ਵਿਚ ਹਰ ਇੱਕ ਕਾਲ ਵਿਚ ਉਹਨਾਂ ਨੂੰ ਇੱਕੋ ਵੇਲੇ ਅਣਗਿਣਤ ਜੀਵ ਪੁਕਾਰਦੇ ਆ, ਜਿੱਥੇ ਜਿੱਥੇ ਨਾਮ ਲੈ ਕੇ ਆਵਾਜ਼ ਮਾਰਦੇ ਆ, ਨਾਮੀ ਉਥੇ ਹੋਤੇ ਹੀ ਬਖਸ਼ਿਸ਼ ਕਰੀ ਜਾਂਦੇ ਆ। ਇਸ ਕਰਕੇ ਸਤਿਗੁਰੂ ਕਹਿ ਰਹੇ ਨੇ ਭਾਈ, ਉਸ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਜਪ। ਅਸੀਂ ਸਤਿਗੁਰੂ ਦੇ ਬਚਨ ਪੜ੍ਹਦੇ ਹਾਂ, ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉਪਰ ਹੁਕਮ ਚਲਾਏ। ਕਿ ਇਨਸਾਨ ਤੂੰ ਚਾਹੁੰਦਾ ਕਿ ਵੱਡੇ ਨਾਲ ਮੇਰੀ ਪਹੁੰਚ ਬਣ ਜਾਏ, ਉਂਝ ਬੰਦੇ ਦੀ ਬਿਰਤੀ ਇਹੀ ਹੈ ਕਿ ਤਾਕਤ ਵਾਲੇ ਪਾਸੇ ਹੀ ਅਕਸਰ ਬੰਦਾ ਝੁਕ ਜਾਂਦਾ ਹੈ। ਜਿਸ ਕੋਲ ਸ਼ਕਤੀ, ਜਿਸ ਕੋਲ ਤਾਕਤ, ਜਿਸ ਕੋਲ ਬਲ ਹੋਵੇ, ਇਨਸਾਨ ਦਾ ਅਕਸਰ ਝੁਕਾ ਉਧਰ ਹੈ। ਹਜ਼ੂਰ ਕਹਿੰਦੇ ਜੇ ਸ਼ਕਤੀ ਨੂੰ, ਬਲ ਨੂੰ, ਤਾਕਤ ਨੂੰ ਮੁੱਖ ਰੱਖ ਕੇ ਤੂੰ ਉਧਰ ਝੁਕਾ ਰੱਖ ਰਿਹਾ ਹੈ, ਤੇ ਫਿਰ ਇੱਕ ਕੰਮ ਕਰ। ਪਾਰ ਬ੍ਰਹਮ ਪਰਮੇਸ਼ਵਰ ਸਰਬ ਸ਼ਕਤੀਮਾਨ ਨੇ, ਉਹ ਸਰਬ ਕਲਾ ਸਮਰੱਥ ਨੇ, ਜੇ ਤਾਕਤ ਵੇਖ ਕੇ ਝੁਕਣਾ ਤੇ ਪਾਰ ਬ੍ਰਹਮ ਪਰਮੇਸ਼ਵਰ ਦੇ ਸਨਮੁਖ ਝੁਕ ਜਾ। ਉਸ ਕਰਤੇ ਪੁਰਖ ਵਾਹਿਗੁਰੂ ਤੋਂ ਵੱਧ ਤਾਕਤ ਕਿਸੇ ਕੋਲ ਵੀ ਨਹੀਂ। ਇਸੇ ਕਰਕੇ ਸਤਿਗੁਰਾਂ ਨੇ ਬਾਣੀ ਵਿਚ ਫਰਮਾਇਆ, ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਅੰਤੀ ਅਵਸਰ ਲੈ ਛਡਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿੰਨ ਨਿੰਦਕ दुष्ट सब पैरी पाए नानक नाम आराध सबना ते वड्डा सब नाम अगे आन दिवाए। उस वाहगुरु जी दे नाम नु जप जेड़ा मन दियां इच्छावां पूरियां कर दे। एक होर अर्ज कई वारी दास ने इत्थे बिनती भी कीती कि बोले भी ना नाम जपण वाला, मान लो जबान तो बोल के भी ना कहे मैनू कोई चाहिदा, ओदे बोलन तो बिना भी वाहगुरु जी ओदी झली झोली भरी जांदे आ। सच एवे कि उस अंदर ख्याल ही पैदा हो जाए, बोले भी ना सिर्फ एक फुरना ही पैदा हो जाए, करते पुरख वाहगुरु ओदा फुरना वेख के ही ओनू बख्शां दे देते आ। एक उदाहरण असीं लैने आ गुरु रामदास जी दे बचन। कई वारी दास ने अर्ज कीती कि बच्चा छोटा जिहा तीन चार महीने दा न्याणा कोई ओ सुत्ता होया गूढ़ी नींद च, सिर्फ उदाहरण दा एक पख लईदा हुंदा, ओ सुत्ता है ते उस दी मां वेड़े दे विच काम कर रही है, वेड़े विच काम कर रही है ते ओ बच्चा ना रो रहा ना बोलदा, गहरी नींद विच है ते उस दी माई मां काम कर दिया हथ धो के जां अपने बदन नूं साफ कर बच्चे सुते कोई नूं उठान लग पैंदी, गहरी नींद सुते नूं ओ चंजूण के उठाएगी ते उस नूं जेकर कोई कहे भी तू अपना काम नबेड़ अपना काम कर, बच्चा गहरी नींद सुता सुता रहन दे, क्यों सुते नूं उठा रही है। गुरमुखो होर बीबी नूं शायद घर विच ना पता लगे पर वो एक गल कहिंदी, मैं तां उठा रही हां इहनूं भुख लग गई है। तुहानूं किवें पता लग गया भुख लग गई, इह तां सुता होया। ते अगो उसदा उत्तर मिलदा है कि मैं इहनूं जन्म देण वाली मां हां, इह सिर्फ मैनूं ही पता लगना है किवें जदों सुते नूं भुख लगदी है मेरे सीने चो परमेश्वर दी ऐसी खेड है अपने आप दुध सिमन लग पैंदा है, मैनू पता है बच्चे नू भुख लग गई ते मैं सुते नू उठा के दुध पिया देनी हां दुध चुंगा देनी हां। गुरमुखो एक बच्चे ते मां दा इना अंदरूनी गहरा रिश्ता है, वो सुता है बोल भी नहीं रहा सची मुची के उन्हें आवाज भी नहीं दिती रोया भी नहीं, पर मां दे अंदर पई कोई खिच उस सुते हुए नूं उठा के दुध चुंगा देंदी है। बंदगी करन वाला सच एवे फुरना ना भी बनाए करता पुरख वाहगुरु उस खिच नूं जानदिया होया अपने आप ही बख्शिश कर देंदा है। सच्चे पातशाह जी बख्शिश कर रहे ने भाई कि वह मन दियां इच्छावां पूरियां कर देन, वह सारियां दियां आसां पूरियां कर देन। मैं फिर बेनती करांगा एक बंदा किसी की किन्नी कु आस पूरी कर सकता है। हुण आप जी दरबार साहिब आए हो, दास तां गुरु रामदास जी दी सिफत विच कू कू के हर थां ते दुहाई देंदा है। उस धरती दे मनुखो जे किसे दे दर तों झोलियां भरनियां ने निराश नहीं जाना, ओ धन गुरु रामदास सच्चे पातशाह दे दर ते आ जाओ। प्यारियो किन्ने जीव रोज मत्थे टेक रहे आ, कोई जरूरी नहीं कि वह बंदे किते दसन भी सानू आ दात मिल गई, अणगिनता नू इथों रहमतां मिलदियां पईआं ने ते सब दियां आसां करता पुरख वाहगुरु पूरियां करदे ने ते मन दे सच्ची मुच्ची सारियां इच्छावां नू पूरियां करदे ने। ते सतगुरु कह रहे ने भाई कलियां इच्छावां ही नहीं, वह घर दे झगड़े भी मुका दिंदे ने, घर दे कलेश भी मुका दिंदे ने। ते ऐसे पार ब्रह्म परमेश्वर नू सिमर जो तेरे तो दूर नहीं।
हब रंग माण है जिस संग,
सतगुरु बख्शिश कर रहे ने हब दा अर्थ सारे। इथे रंग दा अर्थ ना ता लाल काला पीला जिहड़ा आपां रंग कहने, उंज रंग दा अर्थ बाणी च प्रेम भी आया। इथे रंग दा अर्थ है जेड़े असी संसार दे पदार्थ मान रहे हां। महाराज बख्शिश कर रहे ने कि जिस परमात्मा दी कृपा नाल जिस वाहगुरु जी दी मेहर नाल तू संसार दे पदार्थां नूं भोग रहा है ਇਹਨਾਂ ਪਦਾਰਥਾਂ ਨੂੰ ਮਾਣ ਰਿਹਾ ਹੈ।
ਤੈ ਸਿਓ ਲਾਈਐ ਨੇਹੋ,
ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਪਿਆਰ ਕਰ ਜਿਸ ਦੀ ਕਿਰਪਾ ਨਾਲ ਤੂੰ ਸਭ ਕੁਝ ਮਾਣ ਰਿਹਾ ਹੈ।
ਸੋ ਸਹੁ ਬਿੰਦ ਨਾ ਵਿਸਰੋ,
ਉਸ ਖਸਮ ਵਾਹਿਗੁਰੂ ਜੀ ਨੂੰ ਅੱਖ ਝਮਕਣ ਜਿੰਨਾ ਸਮਾਂ ਵੀ ਕਦੀ ਨਾ ਭੁਲਾਈਏ, ਜਿਸ ਵਾਹਿਗੁਰੂ ਜੀ ਦੀ ਮਿਹਰ ਨਾਲ ਅਸੀਂ ਦੁਨੀਆਂ ਦੇ ਪਦਾਰਥ ਮਾਣ ਰਹੇ ਹਾਂ।
ਨਾਨਕ ਜਿਨ ਸੁੰਦਰ ਰਚਿਆ ਦੇਹ,
ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਫਿਰ ਸਾਨੂੰ ਸਮਝਾ ਰਹੇ ਨੇ ਕਿ ਭਾਈ ਜਿਸ ਪਾਰ ਬ੍ਰਹਮ ਪਰਮੇਸ਼ਵਰ ਨੇ ਤੈਨੂੰ ਆ ਸੁੰਦਰ ਦੇਹ ਆ ਸੁੰਦਰ ਸ਼ਰੀਰ ਦਿੱਤਾ ਹੈ, ਇਹ ਦੂਸਰਾ ਸਲੋਕ ਹੈ। ਫਿਰ ਬੇਨਤੀ ਕਰਾਂ, ਇਸ ਵਿੱਚ ਜਿੰਨੇ ਪਦਾਰਥ ਇਨਸਾਨ ਭੋਗ ਰਿਹਾ ਇਹ ਕਰਤੇ ਪੁਰਖ ਵਾਹਿਗੁਰੂ ਜੀ ਦੀ ਦਾਤ ਹੈ। ਤੇ ਸਾਹਿਬ ਕਹਿ ਰਹੇ ਨੇ ਉਸ ਨੂੰ ਪਿਆਰ ਕਰ, ਉਹਨੂੰ ਅੱਖ ਝਮਕਣ ਜਿੰਨਾ ਸਮਾਂ ਜ਼ਿੰਦਗੀ ਚ ਨਾ ਵਿਸਾਰ ਜਿਸ ਕਰਤਾ ਪੁਰਖ ਜੀ ਨੇ ਤੈਨੂੰ ਇਹ ਸੋਹਣਾ ਸ਼ਰੀਰ ਦੇ ਦਿੱਤਾ ਹੈ। ਦਾਸ ਬੇਨਤੀ ਕਰੇ ਇਸ ਸੰਸਾਰ ਵਿੱਚ ਪਰਿਵਾਰ ਤੋਂ ਲੈ ਕੇ ਪੂਰੇ ਦਾ ਪੂਰਾ ਸੰਸਾਰ ਜੇ ਦੇਖੋਗੇ ਦੋ ਬਿਰਤੀਆਂ ਵਾਲੇ ਇਨਸਾਨ ਹਰ ਥਾਂ ਤੇ ਸਾਨੂੰ ਮਿਲਣਗੇ। ਅਕਸਰ ਇਹ ਵੀ ਮੈਂ ਬੇਨਤੀ ਕਰਨਾ, ਇੱਕ ਉਹ ਵਰਗ ਹੈ ਜਿਹਨੂੰ ਜਿੰਨੀ ਮਰਜ਼ੀ ਤੁਸੀਂ ਮਦਦ ਕਰ ਲਓ, ਜਿੰਨਾ ਮਰਜ਼ੀ ਤੁਸੀਂ ਭਲਾ ਕਰ ਲਓ, ਸੱਚ ਇਹ ਵੇ ਉਹ ਖੂਨ ਦਾ ਰਿਸ਼ਤਾ ਵੀ ਹੋ ਸਕਦਾ ਬਾਹਰ ਦੇ ਵੀ, ਜੋ ਮਰਜ਼ੀ ਉਹਨਾਂ ਲਈ ਕਰ ਲਓ ਪਰ ਉਹਨਾਂ ਦੀ ਜ਼ਿੰਦਗੀ ਵਿੱਚੋਂ ਕਦੀ ਸ਼ਿਕਵੇ ਮੁੱਕਦੇ ਨਹੀਂ, ਉਹਨਾਂ ਸ਼ਿਕਵੇ ਕਰੀ ਜਾਣੇ ਨੇ। ਦੂਸਰੇ ਐਸੇ ਨੇ ਜਿਹੜੇ ਸੱਚੀ ਮੁੱਚੀ ਸ਼ਿਕਵੇ ਤੋਂ ਰਹਿਤ ਹੋ ਕੇ ਸਾਰੀ ਜ਼ਿੰਦਗੀ ਸਿਰਫ ਸ਼ੁਕਰਾਨੇ ਵਿੱਚ ਹੀ ਜੁੜੇ ਰਹਿੰਦੇ ਆ। ਇਹ ਦੋ ਸ਼ਬਦ ਫਿਰ ਮੈਂ ਅਰਜ਼ ਕਰਾਂਗਾ, ਇੱਕ ਉਹ ਨੇ ਜਿਹੜੇ ਸਾਰੀ ਜ਼ਿੰਦਗੀ ਸ਼ਿਕਵੇ ਕਰਦੇ ਨੇ, ਇੱਕ ਉਹ ਨੇ ਜਿਨ੍ਹਾਂ ਸਾਰੀ ਜ਼ਿੰਦਗੀ ਸ਼ੁਕਰਾਨੇ ਵਿੱਚ ਹੀ ਬਤੀਤ ਕਰ ਦਿੱਤੀ, ਇੱਕ ਉਹ ਨੇ ਕਿ ਜਿਹੜੀ ਦਾਤ ਮਿਲਦੀ ਏ ਤੇ ਦਾਤ ਨੂੰ ਚੰਬੜ ਜਾਂਦੇ ਨੇ, ਇੱਕ ਉਹ ਨੇ ਜਿਹੜੀ ਦਾਤ ਮਿਲਦੀ ਏ ਤੇ ਦਾਤ ਦੀ ਥਾਂ ਦੇਣ ਵਾਲੇ ਦਾਤੇ ਦੇ ਸ਼ੁਕਰ ਵੀ ਜੁੜ ਜਾਂਦੇ ਆ। ਇਹਨੂੰ ਫਿਰ ਸੁਣਿਓ, ਜਿਹੜਾ ਬੰਦਾ ਦਾਤ ਨਾਲ ਜੁੜੇਗਾ ਖਿਮਾ ਕਰ ਦਿਓ ਉਹਦਾ ਅੰਦਰ ਕਦੀ ਤ੍ਰਿਪਤ ਨਹੀਂ ਹੋਣਾ, ਉਹਨੇ ਸ਼ਿਕਵੇ ਵਿੱਚ ਹੀ ਰਹਿਣਾ ਹੈ, ਤੇ ਜਿਹੜਾ ਦੇਣ ਵਾਲੇ ਦਾਤਾ ਜੀ ਨੂੰ ਚੇਤੇ ਕਰੇਗਾ ਸੱਚ ਇਹ ਵੀ ਉਹ ਬੰਦਾ ਹਰ ਹਾਲਤ ਵਿੱਚ ਕਰਤੇ ਦਾ ਸ਼ੁਕਰਾਨਾ ਹੀ ਕਰੇਗਾ। ਇੱਥੇ ਸਤਿਗੁਰਾਂ ਦੀ ਇੱਕ ਉਦਾਹਰਣ ਹੈ ਇਤਿਹਾਸ ਵਿੱਚ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਨੇ ਕਿ ਜਿਹੜਾ ਗੁਰਮੁਖ ਹੈ ਜਿਹੜਾ ਸਤਿਗੁਰੂ ਦੀ ਭੈ ਭਾਵਨੀ ਜਿੰਦਾ ਉਹਦੀ ਬਿਰਤੀ ਸ਼ੇਰ ਵਰਗੀ ਚਾਹੀਦੀ ਹੈ, ਉਸ ਦੀ ਬਿਰਤੀ ਕੁੱਤੇ ਵਰਗੀ ਨਹੀਂ ਚਾਹੀਦੀ। ਮੈਂ ਫਿਰ ਅਰਜ਼ ਕਰਾਂ, ਮੈਂ ਲਫ਼ਜ਼ ਵਰਤ ਲਏ ਨੇ ਉਂਝ ਇਨ੍ਹਾਂ ਸ਼ਬਦਾਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਭਰਪੂਰ ਵਰਤੋਂ ਕੀਤੀ ਗਈ, ਜਿਵੇਂ ਸਿੰਘ ਬਿਲਾਈ ਹੋਏ ਗਏ ਉਹ ਸ਼ਬਦ ਤਾਂ ਵਰਤੀ ਹੈ ਨਾ ਜੀ। ਗੁਰੂ ਤੇਗ ਬਹਾਦਰ ਸੱਚੇ ਪਿਤਾ ਮਹਾਰਾਜ ਉਹਨਾਂ ਦੇ ਬਚਨ ਨੇ, ਸੁਖੈ ਖੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ, ਦੁਆਰ ਹੈ ਦੁਆਰ ਸਵਾਨ ਜਿਉ ਡੋਲਤ ਨਹਿ ਸੁਦ ਰਾਮ ਭਜਨ ਕੀ। ਇੱਕ ਪੱਖ ਇਹ ਲਿਆ, ਦੂਸਰਾ ਪੱਖ ਇਹ ਵੀ ਹੈ ਕਿ ਸਵਾਮੀ ਕੋ ਗ੍ਰਿਵ ਜਿਉ ਸਦਾ ਸਵਾਨ ਤਜਤ ਨੇ ਨਿਤ, ਨਾਨਕ ਇਹ ਬਿਦਖਰ ਭਜੋ ਇੱਕ ਮਨ ਹੋਏ ਇੱਕ ਚਿੱਤ। ਫਿਰ ਬੇਨਤੀ ਸੁਣਿਓ, ਸਤਿਗੁਰੂ ਕਹਿੰਦੇ ਨੇ ਗੁਰਸਿੱਖ ਕਹਿ ਲੋ ਗੁਰਮੁਖ ਕਹਿ ਲੋ, ਉਹ ਸ਼ੇਰ ਬਿਰਤੀ ਸਿੰਘ ਬਿਰਤੀ ਵਿੱਚ ਜੀਏ, ਉਹ ਕੂਕਰ ਬਿਰਤੀ ਵਿੱਚ ਨਹੀਂ ਜੀ। ਮਹਾਰਾਜ ਕਿਉਂ? ਹਜ਼ੂਰ ਨੇ ਫਰਮਾਇਆ ਕਿ ਜਦੋਂ ਵੀ ਕਿਸੇ ਕੁੱਤੇ ਨੂੰ ਕੋਈ ਸੋਟੀ ਮਾਰਦਾ, ਲਾਠੀ ਮਾਰਦਾ, ਡਾਂਗ ਮਾਰਦਾ, ਤੁਸੀਂ ਦੇਖਿਓ ਕੁੱਤੇ ਦਾ ਸੁਭਾਅ ਹੈ ਉਹਨੂੰ ਸੋਟਾ ਮਾਰੋ ਉਹ ਸੋਟੀ ਨੂੰ ਮੂੰਹ ਚ ਪਾ ਲੈਂਦਾ ਹੈ, ਉਹਨੂੰ ਪੱਥਰ ਦੂਰੋਂ ਕੋਈ ਮਾਰੇ ਉਹ ਪੱਥਰ ਨੂੰ ਮੂੰਹ ਚ ਪਾ ਲੈਂਦਾ ਹੈ। ਸੱਚ ਇਹ ਵੇ ਜਿਹੜੀ ਚੀਜ਼ ਉਹਨੂੰ ਵੱਜਦੀ ਹੈ ਉਹ ਸਿਰਫ ਉਹਦੇ ਵੱਲ ਧਿਆਨ ਦਿੰਦਾ, ਇਹ ਨਹੀਂ ਧਿਆਨ ਦਿੰਦਾ ਡਾਂਗ ਮਾਰ ਕੌਣ ਰਿਹਾ ਹੈ, ਇਹ ਵੱਟਾ ਇਹ ਪੱਥਰ ਕੌਣ ਮਾਰ ਰਿਹਾ। ਜਿਹੜੀ ਚੀਜ਼ ਉਹਨੂੰ ਵੱਜਦੀ ਹੈ ਸਿਰਫ ਉਹਦੇ ਵੱਲ ਧਿਆਨ ਦਿੰਦਾ, ਪਰ ਸ਼ੇਰ ਨੂੰ ਕੋਈ ਡਾਂਗ ਮਾਰ ਕੇ ਦੇਖੇ ਸ਼ੇਰ ਕਦੀ ਡਾਂਗ ਮੂੰਹ ਚ ਨਹੀਂ ਪਾਉਂਦਾ, ਉਹ ਡਾਂਗ ਮਾਰਨ ਵਾਲੇ ਵੱਲ ਮੂਲ ਜਾਂਦਾ ਹੈ। ਉਹਨੂੰ ਪੱਥਰ ਮਾਰ ਕੇ ਕੋਈ ਦੇਖੇ ਸ਼ੇਰ ਪੱਥਰ ਨੂੰ ਮੂੰਹ ਚ ਨਹੀਂ ਪਾਉਂਦਾ, ਉਹ ਪੱਥਰ ਮਾਰਨ ਵਾਲੇ ਵੱਲ ਧਿਆਨ ਦਿੰਦਾ ਹੈ। ਇਸ ਦਾ ਭਾਵ ਇਹ ਵੇ ਕੂਕਰ ਬਿਰਤੀ ਇਹ ਹੈ कि जेड़ी चीज मिले बंदा सिर्फ उधर ही ध्यान दे। शेर बिरती है वे कि जदो कुछ मिल जाए ध्यान मिली हुई वस्तु वाल नहीं देन वाला कौन है। मेरी फिर बिनती शेर आ कितों रहा है। भावे उदाहरण वट्टे दी मैं लाठी दी सतगुरा ने लई है, मैं वो अर्ज कर रहा शेर कितों आ रहा उधर ध्यान दिंदा है। कुकर बिरती एवे जो मिले उधर ध्यान दिंदा है। सतगुरा ने बचन भी क्या कहन लगे कुकर दृष्ट ना कबहू धरनी सिंह दृष्ट कोई गुरमुख करनी। गुरमुख दी करनी जेड़ी है वह शेर दी तरह होवे। इत्थे सतगुरु ने फरमाया कि भाई उस वाहगुरु जी का चिंतन करो जिन्हें सुंदर देह दित्ती है। इत्थे एक होर अर्ज कि इहदे तां शुकराना नहीं कर सकते जी, बाकी गल्लां तां छड्डिए, पदार्थ कह लो घर कह लो समाज विच इज्जत कह लो, पर सच्ची गल है कि जेड़ी देह लैके आपां सारे बैठे आ इस देह दा ही शुकराना नहीं कर सकते रब जी तुसी किन्ना कोई दे दिता है। हां इहदा अहसास हुंदा थोड़ा जिहा जदों बंदा किते कोड़ी आश्रम चला जाए ना, ते मैं कहना जिहड़ा बंदा हमेशा ही शिकवे दिंदा सच एवे किते दो चार दिन कोड़ी आश्रम चक्कर ला लै पर पत्थर दिल ना होवे बंदे नूं अहसास हो जांदा वाहिगुरु जी तू की कुछ मैनू बख्शिया है। मैं फिर अर्ज करा कदी इंसान हस्पताल भी जाके देखे कि वाहिगुरु जी तेरा किन्ना कुछ शुक्र करा। हुण आपां चलने फिरने खां जिस परमात्मा ने सुंदर दे दित्ती प्यारियो किडनी खराब हो जाए किन्ने किन्ने पैसे ला के बंदे खून साफ कराते आ उस रब का शुक्र कर ओए। तेनू लेटन तो बिना कोई पाइप लान तो बिना बार मुखी कोई तेनू तू तुरिया फिरना सुता हुए है वो अपने आप ही तेरा खून साफ करी जांदा है। जिन्हां बंदियां दे खाट नू मुश्किल हो जाए मशीनां लांदे आ उन्हां दे अंदर गुरमुखो एक साल विच 6 लाख गैलन दे करीब गैलन कह रहे हैं एक जिहड़ा हार्ट है तंदुरुस्त बंदे दा वो खून पंप करदा है। उस वाहिगुरु दा शुक्र किन्ना को करिए। आ बार मुखी पिछले सालां च आक्सीजन कटन लगी प्यारे सच ए वे कि लोगों ने सिलेंडर अपने घर च रख लिया भी जे किते आ गई ते बनेगा की। उस वाहिगुरु दा ओना कोई शुक्र कर दीए जिन्हें बिना सिलेंडर तो इना कोई सानू बख्शिया होया। मेरी सिर्फ एक बेनती है भाई साहब भाई गुरदास साहब जी का बचन है रक्त बिंद कर निमिया चित्र चलित्र बचित्र बनाया कि जिन्हें सुंदर दे दित्ती महाराज कहने सोहना शरीर दिता तू एदा शुकराना कर। रक्त बिंद कर निमिया चित्र चलित्र बचित्र बनाया गर्भ कुंड विच रखिया जियो पाए तन सा सुहाया मुंह अखी दे नक कन हाथ पैर दंद वाल गनाया दिष्ट शब्द गत सुरत लिव राग रंग रस परस लुभाया उत्तम कुल उत्तम जन्म रोम रोम गण अंग बनाया बाल बुद्ध मुंह दुध देकर मल मूत्र सूत्र विचाया पर होया कि खोए सियाणा समझिया करता छड कीते लपटाया। थोड़े जे दे अर्थ आपां कर लईए जी ए सुंदर देह किवें बनी। रक्त बिंद कर निमिया मां दा खून पिता दा बिंद इहदे नाल इह निमिया है। महाराज कहिंदे रक्त बिंद कर निमिया चित्र चलित्र बचित्र बनाया चित्र किन्ना सोहना नक्शा बना दिता बंदे दा जी बचित्र हैरान करन वाला इन्ना सोहना नक्शा बनाया इन्नी सोहनी देह बना दित्ती चित्र चलित्र बचित्र बनाया गर्भ कुंड विच रखिया गर्भ दी अग विच इस जीव नू रखिया जियो पाए इस विच जियो पा के उस जियो दे उपर पिंड बना दिता जियो पाए तन सा सुहाया मुंह अखी नक हथ कन उस करते पुरख वाहिगुरु जी ने आ मुंह दिते अखां दित्तियां नक दिता कन दिता हथ पैर दिते दंद दिते वाल दिते। हुण अगली गल ये नक्शा तां लोकी बार भी बना लैंदे तुसी मोम दे बुत देखो नासका ओ लगदी च वी जिउंदा बंदा है कन भी ओहदे बने ने हथ भी ओहदे बने ने। गुरमुखो जिन्ना मर्जी इंसान मटीरियल कट्ठा करके बंदे वर्गे बंदे दा बुत बना दे ਪਰ ਜਿਹੜੀ ਅੱਖਾਂ ਵਿੱਚ ਵੇਖਣ ਦੀ ਤਾਕਤ ਰੱਬ ਨੇ ਦਿੱਤੀ ਉਹ ਬੁੱਤ ਘਾੜਾ ਨਹੀਂ ਪੈਦਾ ਕਰ ਸਕਦਾ। ਜਿਹੜੀ ਕੰਨਾਂ ਵਿੱਚ ਸੁਣਨ ਦੀ ਤਾਕਤ ਵਾਹਿਗੁਰੂ ਜੀ ਨੇ ਦਿੱਤੀ ਉਹ ਸਰੋਤ ਬੰਦਾ ਨਹੀਂ ਦੇ ਸਕਦਾ। ਮੈਂ ਬੋਲ ਰਿਹਾ, ਹੱਥ ਪੈਰ ਮੇਰੇ ਤੁਹਾਡੇ ਖਿਲਦੇ ਨੇ। ਜਿਹੜੀ ਇਹ ਸੱਤਾ ਚੇਤਨਾ ਵਾਹਿਗੁਰੂ ਜੀ ਨੇ ਹੱਥ ਪੈਰ ਖਿਲਣ ਦੀ ਇੱਕ ਇਨਸਾਨ ਵਿੱਚ ਪਾਈ ਜੀਵਤ ਵਿੱਚ, ਇਹ ਕਿਸੇ ਬੁੱਤ ਵਿੱਚ ਨਹੀਂ ਪੈ ਸਕਦੀ। ਭਾਈ ਸਾਹਿਬ ਨੇ ਕਿਹਾ, ਮੂੰਹ ਅੱਖੀ ਦੇ ਨੱਕ ਕੰਨ ਹੱਥ ਪੈਰ ਦੰਦ ਵਾਲ ਗਣਾਇਆ ਦਿਸ਼ਟ, ਅੱਖਾਂ ਨਹੀਂ ਦਿੱਤੀਆਂ ਨਾਲ ਦੇਖਣ ਦੀ ਬਖਸ਼ਿਸ਼ ਕੀਤੀ ਹੈ। ਇਕੱਲੇ ਕੰਨਾਂ ਦੇ ਸੁਰਾਖ ਨਹੀਂ ਦਿੱਤੇ, ਸ਼ਬਦ ਸੁਣਨ ਦੀ ਤਾਕਤ ਦਿੱਤੀ ਹੈ। ਇਕੱਲੀ ਸਕਿਨ ਨਹੀਂ ਦਿੱਤੀ, ਚਮੜੀ ਨੂੰ ਸਪਰਸ਼ ਕਰੋ ਤੇ ਉਹ ਚੇਤਨਾ ਦਿੱਤੀ ਜਿਹੜੀ ਅੰਦਰ ਮਹਿਸੂਸ ਹੋ ਰਹੀ ਹੈ। ਮਹਾਰਾਜ ਜੀ ਨੇ ਕਿਹਾ, ਦਿਸ਼ਟ ਸ਼ਬਦ ਗਤ ਰੂਪ ਰਸ ਰੰਗ ਰਾਗ ਰੰਗ ਰਸ ਪਰਸ ਲੁਭਾਇਆ, ਉੱਤਮ ਕੁੱਲ ਉੱਤਮ ਜਨਮ ਰੋਮ ਰੋਮ ਗਣ ਅੰਗ ਬਣਾਇਆ। ਉਹਨੇ ਸੱਚੀ ਮੁੱਚੀ ਰੋਮ ਰੋਮ ਗਿਣ ਕੇ ਇੰਨੀ ਸੁੰਦਰ ਦੇਹ ਰਚ ਦਿੱਤੀ। ਬਾਲ ਬੁੱਧ ਮੂੰਹ ਦੁੱਧ ਦੇਕਰ ਮਲ ਮੂਤਰ ਸੂਤਰ ਵਿੱਚ ਆਇਆ। ਮਹਾਰਾਜ ਕਹਿੰਦੇ, ਖੋਏ ਸਿਆਣਾ ਸਮਝਿਆ ਕਰਤੇ ਛੱਡ ਕੀਤੇ ਲਪਟਾਇਆ। ਇਹਨੂੰ ਇਉਂ ਕਹਿ ਲਈਏ ਕਿ ਨਿਰਗੁਣੀ ਆਰ ਇਹ ਆਨਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭਗੀ ਨਾਲ। ਕਿਵੇਂ ਚੀਤ ਰੱਖ? ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੈ ਉਭਾਰਿਆ, ਬਾਰ ਵਿਵਸਥਾ ਤੁਝੈ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖਸੂਦ, ਬਿਰਧ ਭਇਆ ਉਪਰ ਸਾਖ ਸਹਿਨ, ਮੁਖ ਅਪਿਆਓ ਬੈਠ ਕੋ ਦੈਨ। ਇਹ ਨਿਰਗੁਣ ਗੁਣ ਕਛੂ ਨਾ ਬੁਝੈ, ਬਖਸ਼ ਲਹੋ ਤੋ ਨਾਨਕ ਸੀਜੈ। ਇੱਥੇ ਸਤਿਗੁਰੂ ਨੇ ਪਹਿਲੇ ਦੋ ਬਚਨ ਜਿਹੜੇ ਕੀਤੇ, ਮਨ ਦੀਆਂ ਇੱਛਾਵਾਂ ਵਾਹਿਗੁਰੂ ਜੀ ਪੂਰੀਆਂ ਕਰਦੇ ਨੇ, ਸਾਰੇ ਜੀਵਾਂ ਦੀਆਂ ਆਸਾਂ ਪੂਰੀਆਂ ਕਰਦੇ ਨੇ, ਦੁੱਖਾਂ ਨੂੰ ਕਲੇਸ਼ਾਂ ਨੂੰ ਬਿਮਾਰੀਆਂ ਦਾ ਖੰਡਨ ਕਰਦੇ ਨੇ। ਅਗਲਾ ਬਚਨ ਕਿ ਜਿਸ ਪਾਰ ਬ੍ਰਹਮ ਪਰਮੇਸ਼ਵਰ ਜੀ ਨੇ ਸੁੰਦਰ ਦੇਹ ਦਿੱਤੀ, ਜਿਸ ਦੀ ਕਿਰਪਾ ਨਾਲ ਤੂੰ ਸਾਰੇ ਸੁੱਖ ਮਾਨਨਾ ਹੈ, ਉਸ ਵਾਹਿਗੁਰੂ ਜੀ ਦਾ ਸਿਮਰਨ ਜ਼ਰੂਰ ਕਰ।
ਪੌੜੀ ਜੀਉ ਪ੍ਰਾਣ ਤਨ ਧਨ ਦੀਏ,
ਜੀਉ ਪ੍ਰਾਣ ਉਸ ਕਰਤੇ ਪੁਰਖ ਵਾਹਿਗੁਰੂ ਨੇ ਇੱਕ ਤਾਂ ਜੀਉ ਦਿੱਤਾ, ਪਰਮਾਤਮਾ ਨੇ ਪ੍ਰਾਣ ਦਿੱਤੇ, ਵਾਹਿਗੁਰੂ ਜੀ ਨੇ ਇਹ ਤਨ ਦਿੱਤਾ, ਤਨ ਦੇ ਨਾਲ ਨਾਲ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਧਨ ਦਿੱਤਾ ਹੈ।
ਜੀਉ ਪ੍ਰਾਣ ਤਨ ਧਨ ਦੀਆ, ਦਿਨੇ ਰਸ ਭੋਗ,
ਚਿੰਦ ਦਿੱਤੀ, ਪ੍ਰਾਣ ਦਿੱਤੇ, ਤਨ ਦਿੱਤਾ, ਧਨ ਦਿੱਤਾ, ਤੇ ਸੰਸਾਰ ਦੇ ਪਦਾਰਥ ਜਿਹੜੇ ਸੀ ਭੋਗਨੇ ਪਿਆ। ਇਹ ਰਸ ਭੋਗਣ ਵਾਸਤੇ ਕਰਤੇ ਪੁਰਖ ਵਾਹਿਗੁਰੂ ਜੀ ਨੇ ਦਿੱਤੇ ਹਨ।
ਗ੍ਰਹਿ ਮੰਦਰ ਰਥ ਅਸ ਦੀਏ,
ਗ੍ਰਹਿ ਮੰਦਰ ਘਰ ਦਿੱਤੇ ਜੀ ਸੋਹਣੇ, ਗ੍ਰਹਿ ਮੰਦਰ ਦੇ ਅਰਥ ਹੀ ਕਰਾਂਗੇ, ਰਹਿਣ ਵਾਸਤੇ ਸੋਹਣਾ ਘਰ ਦਿੱਤਾ, ਸਫ਼ਰ ਕਰਨ ਵਾਸਤੇ ਰਥ ਦਿੱਤੇ, ਪਿਆਰਿਓ ਅਸਵਾਰੀ ਕਰਨ ਵਾਸਤੇ ਸੋਹਣੇ ਘੋੜੇ ਬਖਸ਼ੇ ਹਨ।
ਰਚ ਭਲੇ ਸੰਜੋਗ,
ਉਸ ਵਾਹਿਗੁਰੂ ਜੀ ਨੇ ਚੰਗੇ ਸੰਜੋਗ ਬਣਾ ਦਿੱਤੇ। ਪਿਆਰਿਓ ਫਿਰ ਬੇਨਤੀ ਹੈ ਕਿ ਪਾਰ ਬ੍ਰਹਮ ਨੇ ਜੀਉ ਦਿੱਤਾ, ਪ੍ਰਾਣ ਦਿੱਤਾ, ਤਨ ਦਿੱਤਾ, ਧਨ ਦਿੱਤਾ, ਰਸ ਭੋਗ ਦਿੱਤੇ, ਵਾਹਿਗੁਰੂ ਜੀ ਨੇ ਰਥ ਦਿੱਤੇ, ਘੋੜੇ ਦਿੱਤੇ, ਸੋਹਣੇ ਸੰਜੋਗ ਬਣਾ ਦਿੱਤੇ, ਇਹ ਉਸ ਵਾਹਿਗੁਰੂ ਜੀ ਦੀ ਦਾਤ ਹੈ।
ਸੁਤ ਬਨਤਾ ਸਾਜਨ ਸੇਵਕ ਦੀਏ,
ਪੁੱਤਰ ਦਿੱਤਾ, ਇਸਤਰੀ ਦਿੱਤੀ, ਰਿਸ਼ਤੇਦਾਰ ਸੱਜਣ ਦਿੱਤੇ, ਤੇ ਕੰਮ ਕਰਨ ਵਾਲੇ ਨੌਕਰ ਵੀ ਕਰਤੇ ਪੁਰਖ ਨੇ ਦੇ ਦਿੱਤੇ। ਇਹ ਸਾਰੀਆਂ ਦਾਤਾਂ ਉਸ ਕਰਤੇ ਪੁਰਖ ਜੀ ਦੀਆਂ ਹਨ।
ਪ੍ਰਭ ਦੇਵਨ ਜੋਗ,
ਉਹ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਸਭ ਕੁਝ ਦੇਣ ਦੇ ਸਮਰੱਥ ਹਨ, ਜੋਗ ਹਨ।
ਹਰ ਸਿਮਰਤ ਤਨ ਮਨ ਹਰਿਆ,
ਭਾਈ ਜੇ ਇੱਕ ਕੰਮ ਕਰ, ਜਿਨੇ ਜੀਉ ਪ੍ਰਾਣ ਤਨ ਧਨ ਘਰ ਮੰਦਰ ਰਥ ਘੋੜੇ ਇਸਤਰੀ ਪੁੱਤਰ ਸੇਵਕ ਸੱਜਣ ਮਿੱਤਰ ਸਭ ਕੁਝ ਦਿੱਤਾ, ਤੂੰ ਬਸ ਕੁਝ ਨਹੀਂ ਕਰਨਾ, ਉਹਦਾ ਸਿਮਰਨ ਕਰਿਆ ਕਰ। ਘਰ ਚ ਵੜੇ ਬਸ ਇਹ ਗੱਲ ਚੇਤੇ ਰੱਖੀ, ਜੇ ਪ੍ਰਸਾਦ ਬਸ ਹੈ ਸੁਖ ਮੰਦਰ, ਤੇ ਸਹਿ ਧਿਆਏ ਸਦਾ ਮਨੰਦਰ। ਇੰਨੀ ਗੱਲ ਹੀ ਹੈ ਨਾ, ਜਦੋਂ ਤੂੰ ਟੇਬਲ ਤੇ ਬੈਠ ਕੇ ਰੋਟੀ ਖਾਣ ਲੱਗਾ, ਪੰਗਤ ਚ ਬੈਠ ਕੇ ਪ੍ਰਸ਼ਾਦਾ ਛਕਣ ਲੱਗਾ, ਬਸ ਇਨਾ ਕੁ ਕਹਿ ਦਿਆ ਕਰ, ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਹੇ। ਪਿਆਰਿਓ ਇੰਨੀ ਕੁ ਗੱਲ ਹੈ, ਵਾਹਿਗੁਰੂ ਕਰਤੇ ਪੁਰਖ ਨੇ ਇੰਨਾ ਕੁ ਦਿੱਤਾ ਹੈ। ਸਭ ਜੀਓ ਪਿੰਡ ਮੁੱਖ ਨੱਕ ਦੀਆ, ਵਰਤਨ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ, ਰਸ ਅੰਨ ਭੋਗਾਣੀ, ਜਿਨ ਦੀਏ ਸੋ ਚੇਤਨਾ ਆਵੀ ਪਸ਼ੂਆਂ ਕਰ ਜਾਣੀ। ਜਿਸ ਨੇ ਦਿੱਤਾ ਜੇ ਉਹਨੂੰ ਚੇਤੇ ਨੀ ਕਰਦਾ ਫਿਰ ਤੇਰੀ ਪਸ਼ੂ ਬਿਰਤੀ ਹੈ। ਇੱਕ ਉਦਾਹਰਨ ਦਾਸ ਅਕਸਰ ਦਿੰਦਾ ਕਿ ਮੋਰ ਨੂੰ ਪਿਆਸ ਲੱਗਦੀ ਏ ਤੇ ਪਸ਼ੂ ਨੂੰ ਵੀ ਪਿਆਸ ਲੱਗਦੀ। ਸਿੱਧੀ ਗੱਲ, ਭਾਈ ਵੀਰ ਸਿੰਘ ਜੀ ਹੋਣੀ ਪਿਛਲੇ ਦਿਨਾਂ ਚ ਉਹਨਾਂ ਦਾ 150 ਸਾਲਾ ਜਨਮ ਦਿਹਾੜਾ ਸੀ। ਉਹ ਗੁਰਮੁਖ ਪਿਆਰੇ, ਮੈਂ ਅਕਸਰ ਉਹਨਾਂ ਬਾਰੇ ਕਹਿੰਦਾ ਹੁੰਦਾ, ਜਿੰਨਾ ਮਰਜ਼ੀ ਬੰਦਾ ਕੋਈ ਤਪਿਆ ਹੋਵੇ, ਕਲਪਿਆ ਹੋਵੇ, ਮਨ ਨਾ ਟਿਕਦਾ ਹੋਵੇ, ਭਾਈ ਸਾਹਿਬ ਜੀ ਦੀ ਕਿਸੇ ਵੀ ਰਚਨਾ ਨੂੰ ਕਿਤੋਂ ਵੀ ਖੋਲ ਕੇ 2 ਪੇਜ ਪੜ੍ਹ ਲਓ, ਬੰਦੇ ਦਾ ਅੰਦਰ ਟਿਕਣ ਲੱਗ ਪੈਂਦਾ ਹੈ। ਚਾਹੇ ਉਹ ਟੀਕਾ ਹੋਵੇ, ਚਾਹੇ ਉਹਨਾਂ ਦੀ ਵਾਰਤਕ ਨਾਵਲ ਹੋਣ, ਚਾਹੇ ਉਹਨਾਂ ਦਾ ਮਹਾਂਕਾਵ ਰਾਣਾ ਸੂਰਤ ਸਿੰਘ ਹੋਵੇ, ਉਹਨਾਂ ਨੇ ਆਪਣੀ ਰਚਨਾ ਚ ਗੱਲ ਕਹੀ ਹੈ ਕਿ ਪਾਣੀ ਦੇ ਭਰੇ ਤਲਾਬ ਵੱਲ ਗਾਂ ਵੀ ਆ ਰਹੀ ਹੈ ਮੂੰਹ ਕਰਕੇ ਪਿਆਸ ਲੱਗੀ ਤਰੇ, ਤੇ ਮੋਰ ਵੀ ਆ ਰਿਹਾ। ਜਦੋਂ ਤਰੇ ਲੱਗੀ ਦੋਨਾਂ ਦਾ ਮੂੰਹ ਪਿਆਸ ਲੱਗੀ ਦੋਨਾਂ ਦਾ ਮੂੰਹ ਪਾਣੀ ਵੱਲ ਹੈ, ਪਰ ਜਦੋਂ ਤਲਾਬ ਤੇ ਆ ਕੇ ਗਾਂ ਨੇ ਪਾਣੀ ਪੀਤਾ ਰੱਜ ਗਈ, ਉਹਨੇ ਪਹਿਲਾ ਕੰਮ ਇਹ ਕੀਤਾ ਜਿਸ ਤਲਾਬ ਦਾ ਪਾਣੀ ਪੀਤਾ ਉਹਦੇ ਵੱਲ ਪਿੱਠ ਕਰ ਲਈ। ਮੋਰ ਨਹੀਂ ਇਸ ਤਰ੍ਹਾਂ ਕਰਦਾ, ਮੋਰ ਆਇਆ ਉਹਨੇ ਪਾਣੀ ਪੀਤਾ, ਉਹ ਪਸ਼ੂ ਦੀ ਤਰ੍ਹਾਂ ਯੂ ਟਰਨ ਨਹੀਂ ਮਾਰਦਾ, ਉਹ ਸੱਚੀ ਮੁੱਚੀ ਮੂੰਹ ਪਾਣੀ ਵੱਲ ਰੱਖਦਾ ਤੇ ਬੈਕ ਚੱਲਦਾ, ਪਿੱਛਲ ਪੈਰ ਚੱਲਦਾ। ਭਾਈ ਸਾਹਿਬ ਸ਼ਾਇਰ ਨੇ, ਉਹ ਕਹਿੰਦੇ ਆ ਵਾਹਿਗੁਰੂ ਜੀ ਪਸ਼ੂ ਬਿਰਤੀ ਨਾ ਦਈ ਕਿ ਜਿੰਨੀ ਦੇਰ ਤੱਕ ਪਿਆਸ ਹੈ ਮੂੰਹ ਪਾਣੀ ਵੱਲ, ਤੇ ਜਿੱਦਣ ਪਿਆਸ ਬੁੱਝ ਗਈ ਉਦਣ ਪਿੱਠ ਪਾਣੀ ਵੱਲ, ਜਿੰਨੀ ਦੇਰ ਤੱਕ ਕੁਝ ਨਹੀਂ ਮਿਲਿਆ ਓਨੀ ਦੇਰ ਤੱਕ ਮੂੰਹ ਬਾਣੀ ਵੱਲ, ਜਿੱਦਣ ਕੁਝ ਮਿਲ ਗਿਆ ਪਿਆਰਿਓ ਉਦਣ ਬਾਣੀ ਵੱਲ ਪਿੱਠ ਕਰ ਲਈ। ਪਿਆਸ ਦਈ ਮੋਰ ਵਰਗੀ, ਲੋੜ ਹੋਵੇ ਤਾਂ ਵੀ ਮੂੰਹ ਬਾਣੀ ਵੱਲ, ਤੇ ਜਿੱਦਣ ਲੋੜਾਂ ਪੂਰੀਆਂ ਹੋ ਜਾਣ ਤਾਂ ਵੀ ਮੂੰਹ ਬਾਣੀ ਵੱਲ। ਭਾਈ ਸਾਹਿਬ ਨੇ ਲਿਖਿਆ, ਧਾਈਆਂ ਆਈਆਂ ਗਾਈਆਂ ਸਰ ਤੇ ਪੀ ਪਾਣੀ ਕੰਡ ਮੋੜੀ। ਮੈਂ ਸਿਰਫ ਇਹ ਬੇਨਤੀ ਕਰ ਰਿਹਾ, ਜਿੰਨੇ ਸਭ ਕੁਝ ਦਿੱਤਾ ਗੁਰਮੁਖੋ ਕੁਛ ਨਹੀਂ ਕਰਨ ਜੋਗੇ ਨਾ, ਸਵੇਰੇ ਉੱਠ ਕੇ ਇਹੀ ਕਹਿ ਦਿਆ ਕਰੋ, ਸੱਚੇ ਪਾਤਸ਼ਾਹ ਮੈਂ ਇਸ ਦੇ ਲਾਇਕ ਨਹੀਂ ਜੋ ਕੋਈ ਤੂੰ ਮੇਰੇ ਤੇ ਬਖਸ਼ਿਸ਼ ਕਰ ਦਿੱਤੀ। ਧਾਈਆਂ ਆਈਆਂ ਗਾਈਆਂ ਸਰ ਤੇ ਪੀ ਪਾਣੀ ਕੰਡ ਮੋੜੀ, ਨੱਚਦਾ ਮੋਰ ਆਇਆ ਜਲ ਪੀਤਾ ਕੰਡ ਨਾ ਮੋੜੀ ਥੋੜੀ, ਤ੍ਰਿਪਤ ਹੋਏ ਸਨਮੁਖ ਰਹਿ ਟੱਕ ਤੁਰਦਾ, ਜਲ ਤੱਕਦਾ ਤੇ ਹਟਦਾ ਸ਼ਾਲਾ, ਤਰੇ ਮੋਰ ਦੀ ਦੇਣੀ ਪੀ ਰੱਜ ਤੁੱਧ ਨੂੰ ਲੋੜੀ। ਵਾਹਿਗੁਰੂ ਜੀ ਐਸੀ ਪਿਆਸ ਨਾ ਹੋਵੇ ਕਿ ਮੇਰਾ ਸਵਾਰਥ, ਜਿੰਨੀ ਦੇਰ ਤੱਕ ਮੇਰਾ ਗੁਰੂ ਬੜਾ ਚੰਗਾ। ਮਹਾਰਾਜ ਤੇ ਬਾਣੀ ਚ ਕਹਿੰਦੇ ਆ ਕਬੀਰ, ਕਾਮ ਪਰੈ ਹਰ ਸਿਮਰੀ ਹੈ ਐਸਾ ਸਿਮਰੋ ਨਿਤ। ਜੇ ਕੰਮ ਵੇਲੇ ਵਾਹਿਗੁਰੂ ਜੀ ਨੂੰ ਚੇਤੇ ਕਰਨਾ, ਜਿੱਦਣ ਤੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਉਦਣ ਵੀ ਵਾਹਿਗੁਰੂ ਜੀ ਨੂੰ ਯਾਦ ਕਰ। ਇੱਥੇ ਸਾਹਿਬ ਨੇ ਕਿਹਾ ਭਾਈ ਕਿ ਜਿਸ ਪਰਮਾਤਮਾ ਨੇ ਭਲੇ ਸੰਜੋਗ ਬਣਾਏ ਹਨ ਉਹਦਾ ਸਿਮਰਨ ਕਰ, ਤੇਰਾ ਤਨ ਤੇ ਮਨ ਦੋਨੋਂ ਖੇੜੇ ਵੀ ਜਾਣਗੇ।
ਲਹ ਜਾਹੇ ਬੇਜੋਗ,
ਇੱਕ ਤਾਂ ਤਨ ਮਨ ਦਾ ਖੇੜਾ ਪਿਆਰਿਓ, ਅਸਲੀਅਤ ਇਹ ਵੇ ਖੇੜੇ ਦਾ ਸੰਬੰਧ, ਖੇੜਾ ਚਲੋ ਸ਼ਬਦ ਵਰਤਨੇ ਆ, ਇੱਥੇ ਹਰਿਆ ਲਫ਼ਜ਼ ਵਰਤਿਆ, ਖੇੜਾ ਕਹਿ ਲੋ, ਖਰਾ ਕਹਿ ਲੋ, ਆਨੰਦ ਕਹਿ ਲੋ, ਪੂਰਨ ਖੜਾਓ ਕਹਿ ਲੋ, ਮਨ ਖੇੜੇ ਵਿੱਚ ਹੈ ਨਾ ਤੇ ਤਨ ਆਪਣੇ ਆਪ ਹੀ ਖੇੜੇ ਚ ਰਹਿਣਾ। ਜੇ ਮਨ ਮੁਰਝਾਇਆ ਨਾ, ਜਿੰਨਾ ਮਰਜ਼ੀ ਬਾਹਰੋਂ ਬੰਦਾ ਕਈ ਤਰ੍ਹਾਂ ਦੇ ਖੇਖਣ ਕਰੇ, ਨਹੀਂ ਪਿਆਰਿਓ ਮੇਕਅਪ ਕਰਕੇ ਕਦੀ ਚਿਹਰੇ ਤੇ ਨਾਮ ਦੀ ਲਾਲੀ ਨਹੀਂ ਆ ਸਕਦੀ। ਅੰਦਰ ਦੀ ਜੜ ਹੈ ਨਾ ਤੇ ਫੁੱਲਾਂ ਦੀ ਸੁਗੰਧੀ ਤੇ ਖੇੜੇ ਤਾਂ ਨੇ, ਜਿੱਥੇ ਜੜ ਕੋਈ ਨਹੀਂ ਯਾਦ ਰੱਖਿਓ ਤੇ ਕਦੀ ਖੇੜੇ ਨਹੀਂ ਹੁੰਦੇ। ਜਿਹਦੇ ਤੁਰ ਅੰਦਰ ਨਾਮ ਦੀ ਜੜ ਹੈ ਉਹਦੇ ਚਿਹਰੇ ਦੇ ਉੱਤੇ ਖੇੜਾ ਹੈ, ਜਿਹਦੀ ਜੜ ਹੀ ਕੋਈ ਨਹੀਂ ਉਹ ਖੇੜਾ ਨਹੀਂ, ਸਿਰਫ ਉਸ ਬਨਾਵਟੀ ਰੁੱਖ ਦੀ ਤਰ੍ਹਾਂ ਹੈ ਜਿਹੜਾ ਦੂਰੋਂ ਭੁਲੇਖਾ ਪਾਉਂਦਾ ਪਰ ਹਰਿਆਵਲ ਉਹਦੇ ਕੋਲ ਹੈ ਨਹੀਂ। ਮਹਾਰਾਜ ਕਹਿੰਦੇ ਭਾਈ ਦੇਖ, ਜਿੰਨੇ ਇੰਨਾ ਕੋਈ ਦਿੱਤਾ ਤੇਰਾ ਤਨ ਤੇ ਮਨ ਦੋਨੋਂ ਖਿੜਨਗੇ, ਜਿਹੜਾ ਵਿਛੋੜਾ ਹੈ ਇਹ ਵੀ ਦੂਰ ਹੋ ਜਾਏਗਾ।
ਸਾਧ ਸੰਗ ਹਰ ਗੁਣ ਰਮੋ, ਬਿਨਸੇ ਸਭ ਰੋਗ।
ਫਿਰ ਕਿੱਥੇ ਜਪੀਏ ਜੀ ਵਾਹਿਗੁਰੂ ਜੀ ਨੂੰ? ਕਹਿਣ ਲੱਗੇ ਸਾਧ ਸੰਗਤ ਵਿੱਚ ਬੈਠ ਕੇ ਖਰੀ ਪਰਮਾਤਮਾ ਦੇ ਗੁਣਾਂ ਨੂੰ ਚੇਤੇ ਕਰ, ਤੇਰੇ ਸਾਰੇ ਰੋਗਾਂ ਦਾ ਨਾਸ ਹੋ ਜਾਏਗਾ, ਰੋਗ ਖੰਡਨ ਹੋ ਜਾਣਗੇ। ਸਾਧ ਸੰਗਤ ਸਮੇਂ ਅਨੁਸਾਰ ਅੱਜ ਦੇ ਸਾਰੇ ਬਚਨ ਦਾ ਨਿਚੋੜ ਇਹ ਵੇ ਕਿ ਜੋ ਕੁਝ ਬੰਦਿਆ ਤੂੰ ਭੋਗਣਾ ਮਾਨਣਾ ਪਿਆ ਨਾ, ਬਸ ਸਵੇਰੇ ਸ਼ਾਮ ਉਹਦਾ ਸ਼ੁਕਰਾਨਾ ਕਰਿਆ ਕਰ ਜਿਨੇ ਤੇਰੀ ਝੋਲੀ ਭਰੀ ਹੋਈ ਹੈ। ਸਾਧ ਸੰਗਤ ਇੱਕ ਬੇਨਤੀ ਦੋ ਕਰਨੀਆਂ ਨੇ। ਪੋਹ ਦਾ ਮਹੀਨਾ ਆਰੰਭ ਹੋ ਰਿਹਾ, ਆਪ ਸਭ ਨੂੰ ਪਤਾ ਹੈ ਕਿ ਪੋਹ ਦੇ ਉਹ ਦਿਨ ਜਿਨ੍ਹਾਂ ਦਿਨਾਂ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਗੜ੍ਹ ਦੇ ਕਿਲੇ ਨੂੰ ਛੱਡਦੇ ਆ, ਜਿਨ੍ਹਾਂ ਦਿਨਾਂ ਵਿੱਚ ਸਰਸਾ ਨਦੀ ਤੇ ਪਰਿਵਾਰ ਵਿਛੋੜੇ ਹੁੰਦੇ ਆ, ਜਿਨ੍ਹਾਂ ਦਿਨਾਂ ਵਿੱਚ ਚਮਕੌਰ ਦੀ ਯੁੱਧ ਵਿੱਚ ਹਜ਼ੂਰ ਦੇ ਤਿੰਨ ਪਿਆਰੇ ਦੋ ਸਾਹਿਬਜ਼ਾਦੇ ਤੇ ਜਾਨ ਤੋਂ ਪਿਆਰੇ ਹੋਰ ਸਿੱਖ ਸ਼ਹਾਦਤਾਂ ਦਾ ਜਾਮ ਪੀਂਦੇ ਆ, ਜਿਨ੍ਹਾਂ ਦਿਨਾਂ ਵਿੱਚ ਨਗਨ ਚਰਨ ਹਜ਼ੂਰ ਚੱਲ ਰਹੇ ਆ, ਘੋੜਾ ਜੋੜਾ ਤੋੜਾ ਪਰਿਵਾਰ ਕੁਛ ਵੀ ਨਹੀਂ, ਟਿੰਡ ਦਾ ਸਰਾਣਾ ਕਰਕੇ ਪਿਆਰੇ ਮਿੱਤਰ ਦਾ ਸ਼ੁਕਰਾਨਾ ਕਰ ਰਹੇ ਆ, ਜਿਨ੍ਹਾਂ ਦਿਨਾਂ ਵਿੱਚ ਸਨਮਾਨਯੋਗ ਮਾਤ ਗੁਜਰੀ ਜੀ ਲਾਲਾ ਨੂੰ ਠੰਡੇ ਬੁਰਜ ਚ ਲੈ ਕੇ ਬੈਠੇ ਆ, ਜਿਨ੍ਹਾਂ ਦਿਨਾਂ ਵਿੱਚ ਹਜ਼ੂਰ ਦੇ ਲਾਲਾਂ ਤੇ ਜ਼ੁਲਮ ਦੀ ਅੱਤ ਦਾ ਜ਼ੁਲਮ ਢਾਇਆ ਗਿਆ, ਤਸੀਹੇ ਦਿੱਤੇ ਗਏ, ਅੱਠ ਪੋਹ ਨੂੰ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ, 13 ਪੋਹ ਨੂੰ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ। ਆਪਾਂ ਸਾਰੇ ਇਨ੍ਹਾਂ ਦਿਨਾਂ ਵਿੱਚ ਦਰਸ਼ਨ ਮੇਲੇ ਕਰਨੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪਿਛਲੇ ਕਈ ਸਾਲਾਂ ਤੋਂ ਕੋਈ ਸਾਡੀ ਵੱਖਰਾ ਆਪਣਾ ਪ੍ਰੋਗਰਾਮ ਨਹੀਂ, ਇਹ ਸ਼੍ਰੋਮਣੀ ਕਮੇਟੀ ਦੇ ਹੀ ਪ੍ਰੋਗਰਾਮ ਨੇ ਕਿ ਸੰਗਰਾਂਦ ਵਾਲੇ ਦਿਨ 16 ਤਰੀਕ ਨੂੰ ਇੱਕ ਪੋਹ ਨੂੰ ਚਮਕੌਰ ਸਾਹਿਬ ਦੀਵਾਨ ਸਜਣਗੇ, 2 ਨੂੰ ਮਾਛੀਵਾੜੇ, 17 ਨੂੰ ਮਾਛੀਵਾੜੇ ਗੁਰਦੁਆਰਾ ਚਰਨ ਕਮਲ ਸਾਹਿਬ, 18 ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ, 19 ਨੂੰ ਗੁਰਦੁਆਰਾ ਜੋਤੀ ਸਵਰੂਪ ਜਿੱਥੇ ਸੰਗਤਾਂ ਵੱਲੋਂ ਰੱਖੇ ਹੋਏ ਸਹਿਜ ਪਾਠਾਂ ਦੇ ਭੋਗ ਪਾਉਂਦੇ ਆ, ਉਸ ਤੋਂ ਬਾਅਦ 21 ਤਰੀਕ ਤੋਂ ਇਹ ਮੇਰਾ ਖਿਆਲ ਕਿ ਸਫਰੇ ਸ਼ਹਾਦਤ ਉਹ ਸਾਰੇ ਵੀਰ ਸਮਾਗਮ ਕਰਦੇ ਆ। ਗੱਲ ਇਹ ਨੀ ਕਿਹੜਾ ਬੰਦਾ ਕਿਹੜਾ ਸਮਾਗਮ ਕਰ ਰਿਹਾ, ਗੁਰਮੁਖੋ ਕਿਸੇ ਨੇ ਕੀ ਨਾਮ ਖੱਟਣਾ ਜੀ, ਬਸ ਆਪਾਂ ਸਾਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ੁਕਰਾਨਾ ਕਰਨਾ ਹੈ। ਮੇਰੀ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਇਨ੍ਹਾਂ ਦਿਨਾਂ ਵਿੱਚ ਵੱਧ ਤੋਂ ਵੱਧ ਬੰਦਗੀ, ਸਿਮਰਨ, ਭਜਨ, ਤੇ ਕਿਉਂਕਿ ਇਨ੍ਹਾਂ ਦਿਨਾਂ ਚ ਵਿਆਹਾਂ ਦਾ ਵੀ ਆਪਾਂ ਦੇਖਦੇ ਹਾਂ ਕਿ ਯਤਨ ਕਰਿਆ ਕਰੀਏ ਨਾ। ਆਓ ਸਤਿਗੁਰੂ ਜੀ ਦੇ ਇਸ ਅੰਮ੍ਰਿਤ ਬਚਨ ਦੇ ਅਖੀਰਲੀ ਤੁਕ ਸਰਵਣ ਕਰੋ ਜੀ।
ਹਰ ਸਿਮਰਤ ਤਨ ਮਨ ਹਰਿਆ ਲਹ ਜਾਹੇ ਵਿਜੋਗ, ਸਾਧ ਸੰਗ ਹਰ ਗੁਣ ਰਮਹੋ ਬਿਨਸੇ ਸਭ ਰੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।